नहीं कर निवारियों Oh, पिता सुत मीत ना पाई मनुहा नाम तेरे संग सहाय। जय महाप्यान दूत जम दले, जय महाप्यान दूत जम दले, तै केवल नाम संग तेरे चले। जय मुश्किल होवे अत भारी, हर को नाम तेरे माहे उधारी। अनक पुने चरण कत नहीं करे, हर का नाम कोट पाप पर हरे। गुरमुख नाम जपो मन मेरे, नानक पावो सुख घनेरे। हर जास रे मना गाए ले जो संगी है तेरो।
Por eu poder
नानक कहते पुकार के कहो प्रभु शरनाई, नानक कहते पुकार के
परम सम्मान योग सत्कार योग काबले अदबो एजाज गुरु साहिब जी का परम पवित्र आपा सात संगत गुरु खालसा जीओ उत्साह सहित गजाओ जी
वाहिगुरु जी का खालसा वाहिगुरु जी की फतह।
गुरु महाराज जी ने अलाउद्दम बख्शिया है आप सबस नूं जो आप जी की मुकद्दस हजूरी अंदर संगत रूप विच जुड़ के बाणी गुरु गुरु है बाणी विच बाणी अमृत सारे जी का कीर्तन करन या सरवन करन दा ए सुफाक ते इतफाक प्रदान कीता है। ये दोवें ही शब्द श्री गुरु ग्रंथ साहिब महाराज जी दे अमुल शब्द भंडार अंदर गुरु तेग बहादुर महाराज जी की रचना विचों सुशोभित ने श्री गुरु ग्रंथ साहब जी की समुची बाणी 31 रागों विच मंजूम है। 5894 शब्दों का यह संग्रह है ते एक राग 31वां राग उस ही महान शख्सियत गुरु नानक देव महाराज जी की नौवीं जोत जोतोहा जुगत सार सकाया फेर पलटिए राम कलीवार द्वारा गुरु नानक की नौवीं जोत का इस गुरु ग्रंथ साहिब महाराज अंदर इको ही राग बाकी गुरु साहिबान जी नालों विलखण दर्ज है। इस राग अंदर सिर्फ चार शब्द ने उन्हां चौं शब्दों विच्चों जो जय जयवंती राग अंदर गुरु तेग बहादुर महाराज जी ने रचे ने उन्हां विच्चों एक शब्द आप जी दे सामने निर्धारित राग उत्ते आप जी दे दासरियां ने गायन कीता है। जपताल अंदर जय जयवंती महला नौवां दा शब्द सी रे मन कौन गत होए है तेरी ओ मेरे मना तेरा की हशर ते हालत होवेगी। दुनिया अंदर घट इंसान ने जो अपने आप नूं मुखातब होके समझान वरना मेरे वांगों अनेका नासे ने नासे कहिंदे नसीहत करन वाले जो होरनां नूं समझाणा जाणदे ने पर महान ते उत्तम उपदेश करता उहो हुंदा है जो अपने आप नूं मुखातब होके गल कह सके। जिवें गुरु जोत ने ऐसा कीता है सज्जन ठग दी कतलगाह अंदर जदों दुनिया नूं ठगण वाला दरअसल अपने आप नूं धोखा देण वाला ते गलत संतुष्ट होण वाला इस नां दा सज्जन ते करतूत दा काफर गुरु नानक पातशाह दी जद विच आ गया ते उस दी कतलगाह अंदर ਬਾਬੇ ਨੇ ਆਪਦੇ ਰਫੀਕ ਨੂੰ ਆਖਿਆ, ਭਾਈ ਮਰਦਾਨਾ ਜੀ ਜਿਓ ਮਾਲਿਕ, ਮੇਰੀ ਕਮਾਨ ਦਾ ਚਿੱਲਾ ਚੜ੍ਹਾਓ। ਸਤ ਵਚਨ ਰਮਜ਼ੀ ਸਾਥੀ ਹੈ, ਰਮੂਜ਼ ਗੁਰੂ ਨੂੰ ਸਮਝਣ ਵਾਲਾ ਹੈ। ਸਤ ਵਚਨ ਸਤਿਗੁਰੂ, ਚਿੱਲਾ ਚੜ੍ਹਾਓ। ਫਿਰ ਮਰਦਾਨੇ ਰਬਾਬ ਦਾ ਗੁਲਾਫ ਉਤਾਰਿਆ ਅਤੇ ਤਾਰਾਂ ਸੁਰ ਕਰਨ ਤੋਂ ਪਹਿਲਾਂ ਹਜ਼ੂਰ ਵੱਲ ਤਲਬੀ ਤੱਕਣੀ ਨਾਲ ਤੱਕਿਆ। ਪੁੱਛ ਕੀਤੀ ਨੈਣਾ ਨੈਣਾ ਅੰਦਰ ਕਿ ਕਿਸ ਢੰਗ ਨਾਲ ਜੀ, ਕੀ ਹੁਕਮ ਹੈ? ਮਹਾਰਾਜ ਨੇ ਕਿਹਾ, ਭਾਈ ਮਰਦਾਨਾ ਜੀ, ਸ਼ਿਕਾਰ ਜ਼ਦ ਵਿੱਚ ਹੈ, ਤਰਕਸ਼ ਅਣਿਆਲੇ ਤੀਰਾਂ ਨਾਲ ਭਰਿਆ ਹੋਇਆ ਹੈ, ਯਾਨੀ ਸੁਰਤ ਵਿੱਚ ਗੁਰਬਾਣੀ ਆ ਗਈ ਹੈ, ਅਤੇ ਤੂੰ ਕਮਾਨ ਦਾ ਚਿੱਲਾ ਚੜ੍ਹਾ। ਮਹਾਰਾਜ ਨੇ ਨਾਲ ਹੀ ਹੁਕਮ ਕੀਤਾ ਫਲਾਣੇ ਰਾਗ ਅੰਦਰ। ਭਾਈ ਮਰਦਾਨੇ ਨੇ ਤਰਬਾਂ ਕੱਸੀਆਂ, ਰਬਾਬ ਦੀਆਂ ਤਾਰਾਂ ਕੱਸੀਆਂ, ਕਸ ਪਾਏ ਬਿਨਾਂ ਕੋਈ ਚੀਜ਼ ਸੁਰਤ ਨਹੀਂ ਹੁੰਦੀ। ਮਨੁੱਖ ਜੀਵਨ ਵੀ ਸ਼ਬਦ ਦੀ ਸੱਟ ਨਾਲ ਇਸ ਸੰਗਤ ਟਕਸਾਲ ਵਿੱਚ ਹੀ ਬਾਬੇ ਨੇ ਆਖਿਆ ਹੈ ਘੜਿਆ ਜਾਂਦਾ ਹੈ। ਅਘੜ ਜੀਵਨ ਦੀ ਗੱਲ ਨਹੀਂ, ਘੜੇ ਹੋਏ ਜ਼ਿੰਦਗੀ ਦਾ ਨਾਂ ਅੰਮ੍ਰਿਤ ਜੀਵਨ ਹੈ। ਜਪਜੀ ਸਾਹਿਬ ਦੀ ਆਖਰੀ ਪੌੜੀ ਨੂੰ ਗਹੁ ਨਾਲ ਪੜ੍ਹੀਏ ਜਾਂ ਵਿਚਾਰੀਏ ਜਾਂ ਸੁਣੀਏ ਤਾਂ ਪਤਾ ਲੱਗਦਾ ਹੈ, ਜਤ ਪਹਾਰਾ ਘੜੇ ਹੋਏ ਜੀਵਨ ਵਿੱਚੋਂ, ਬਣੇ ਹੋਏ ਜ਼ੇਵਰ ਜੀਵਨ ਵਿੱਚੋਂ ਝਲਕਾਂ ਕਾਹਦੀਆਂ ਪੈਂਦੀਆਂ ਨੇ, ਛੁਆਵਾਂ ਕੈਸੀਆਂ ਨਿਕਲਦੀਆਂ ਨੇ ਅਤੇ ਜੱਲੀਆਂ ਕੈਸੀਆਂ ਨਿਕਲਦੀਆਂ ਨੇ। ਜਤ ਪਹਾਰਾ ਤੀਰਜ ਸੁਨਿਆਰ ਆਹਰਨ ਮਤ, ਘੜੇ ਹੋਏ ਗੁਰਸਿੱਖੀ ਜੀਵਨ ਵਾਲੇ ਦੀ ਮਤ ਡਾਵਾਂ ਡੋਲ ਨਹੀਂ ਆਊਗੀ। ਜੇ ਕੁਛ ਦਿਨ ਦਵਾਈ ਨਹੀਂ ਲੱਗੀ ਤਾਂ ਕਿਸੇ ਨੇ ਖੁਲਾਇਆ ਹੋਵੇਗਾ। ਆਹਰਨ ਮਤ ਨਹੀਂ, ਡਾਵਾਂ ਡੋਲ ਮਤ ਹੈ। ਜਾਂ ਫਿਰ ਦਵਾਈਆਂ ਦਾਰੂ ਛੱਡ ਕੇ ਇੱਦਾਂ ਦੇ ਸੈਂਟੀਫਿਕ ਯੁੱਗ ਅੰਦਰ ਵੀ ਧਾਗੇ ਤਾਵੀਜ਼ ਟੂਣੇ ਟਾਮਣ ਹੋਰ ਇੱਦਾਂ ਦੀਆਂ ਅਨੇਕਾਂ ਗੱਲਾਂ ਕਰਦਾ ਫਿਰੇ ਅਤੇ ਹੋਵੇ ਵੀ ਛੇਆਂ ਪੁਸ਼ਤਾਂ ਤੋਂ ਸਿੱਖ ਖਾਨਦਾਨ ਨਾਲ ਤਾਲਕ ਰੱਖਣ ਵਾਲਾ, ਆਹਰਨ ਮਤ ਦਾ ਮਾਲਕ ਨਹੀਂ ਹੈ। ਆਹਰਨ ਹੁੰਦਾ ਹੈ ਭਾਰੀ, ਕਿਤਨੇ ਔਜ਼ਾਰ ਕਿਤਨੇ ਹਥੌੜੇ ਉਹਦੇ 'ਤੇ ਵੱਜਣ, ਉਸ ਅਡੋਲ ਰਹਿੰਦਾ ਹੈ। ਗੁਰੂ ਦੇ ਸਿੱਖ ਦਾ ਮਨ ਜਿਹਦਾ ਘੜਿਆ ਜਾਵੇ ਉਹ ਆਹਰਨ ਮਤ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਉਹਨਾਂ ਤੋਂ ਪੁੱਛਿਆ, ਮਹਾਰਾਜ ਤੁਹਾਡੇ ਨਜ਼ਦੀਕ ਪੂਰਨ ਪੁਰਖ ਦੀ ਕੀ ਵਜ਼ਾਹਤ ਹੈ, ਤਸ਼ਰੀਹ ਹੈ, ਅਨੈਲਿਸਿਸ ਹੈ, ਕਲੈਰੀਫਿਕੇਸ਼ਨ ਹੈ, ਵਜ਼ਾਹਤ ਕੀ ਹੈ? ਤਾਂ ਮਹਾਰਾਜ ਨੇ ਆਖਿਆ, ਪੂਰਨ ਪੁਰਖ ਤੁਸੀਂ ਪੁੱਛਦੇ ਹੋ ਕੌਣ ਹੁੰਦਾ ਹੈ? ਮੈਂ ਤਾਂ ਵਾਹਿਗੁਰੂ ਦੀ ਬਖਸ਼ੀ ਮਤ ਨਾਲ ਇਹੀਓ ਜਾਣਦਾ ਹਾਂ ਜਿਹੜਾ ਡੋਲੇ ਕਦੀ ਨਾ। ਪੂਰਨ ਪੁਰਖ ਨਹੀਂ ਡੋਲਾਨੇ। ਸੁਖਮਨੀ ਸਾਹਿਬ, ਸੁਖਮਨੀ ਸਾਹਿਬ ਇੱਕ ਐਸੀ ਕਲਾਮ ਹੈ ਜਿਸ ਦਾ ਪੂਰਾ ਸ਼ੇਰ ਤਾਂ ਇੱਕ ਬੰਨੇ ਅੱਧੀ ਅੱਧੀ ਸਤਰ ਵਿੱਚ ਵੀ ਸਾਰਾ ਮਤਲਬ ਹੱਲ ਹੁੰਦਾ ਹੈ, ਅੱਧੀ ਅੱਧੀ ਸਤਰ। ਪੂਰਨ ਪੁਰਖ ਨਹੀਂ ਡੋਲਾਨੇ, ਹੁਣ ਹੋਰ ਜ਼ਰੂਰਤ ਨਹੀਂ ਰਹਿ ਗਈ ਇਹਦੇ ਨਾਲ ਸਤਰ ਜੋੜਨ ਦੀ। ਤਾਂ ਇਹ ਐਸੀ ਅਜ਼ੀਮ ਸ਼ਾਹਕਾਰ ਕਲਾਮ ਹੈ ਸ਼ਾਹੇ ਸ਼ਹੀਦਾਂ ਗੁਰੂ ਅਰਜਨ ਦੇਵ ਮਹਾਰਾਜ। ਤਾਂ ਅੰਮ੍ਰਿਤੀ ਜੀਵਨ ਇਉਂ ਘੜੀਂਦਾ ਹੈ, ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤੇ ਤਟਾਲ। ਉਸ ਜ਼ਿੰਦਗੀ ਦਾ ਨਾਂ ਅੰਮ੍ਰਿਤੀ ਜੀਵਨ ਬਣਦਾ ਹੈ। ਪਰ ਇਹ ਘੜਦਾ ਘੜੀਂਦਾ ਕਿੱਥੇ ਹੈ, ਬਣਦਾ ਕਿਵੇਂ ਹੈ? ਇਸ ਟਕਸਾਲ ਅੰਦਰ ਕਈ ਸਿੱਕੇ ਟਕਸਾਲ ਵਿੱਚ ਵੀ ਚਿੱਬੇ ਰਹਿ ਜਾਂਦੇ ਨੇ, ਕਈ ਵਾਰੀ ਕੀਰਤਨ ਕਰਦਿਆਂ ਵੀ ਗੈਰ ਹਾਜ਼ਰ ਹੋ ਜਾਈਦਾ ਅਤੇ ਸੁਣਦਿਆਂ ਤਾਂ ਆਪ ਜਾਣਦੇ ਹੋ ਕਿ ਕਿਵੇਂ ਹੁੰਦੀ ਹੈ। ਸਾਡੇ ਇੱਕ ਸਰੀਰ ਹੈ ਸਾਡੇ ਕੋਲ ਅਤੇ ਇੱਕ ਇਹਦੇ ਅੰਦਰ ਮਨ ਹੈ। ਇੱਕ ਮਨ ਦੇ ਉੱਤੇ ਹੋਰ ਚੀਜ਼ ਹੈ ਹੁਕਮਰਾਨ, ਬੁੱਧੀ, ਵਿਜ਼ਡਮ, ਦਾਨਿਸ਼, ਮਤ, ਲਤੀਫ, ਦਿਮਾਗੀ। ਫਰੀਦਾ, ਜੇ ਤੂੰ ਅਕਲ, ਅਕਲ ਤਾਂ ਕੁੱਤਿਆਂ ਨੂੰ ਵੀ ਹੈ, ਸੂਰਾਂ ਨੂੰ ਵੀ ਹੈ, ਨਾਗਾਂ ਨੂੰ ਵੀ ਹੈ, ਬਨਸਪਤੀ ਨੂੰ ਵੀ ਹੈ, ਨਬਾਤਾਤ ਨੂੰ ਹੈ, ਹੈਵਾਨਾਤ ਨੂੰ ਹੈ, ਪਰ ਇਹਦੇ ਅੱਗੇ ਇੱਕ ਵਿਸ਼ੇਸ਼ਣ ਲੱਗਾ ਹੋਇਆ, ਹੋਰ ਐਡਜੈਕਟਿਵ ਲੱਗਾ ਹੋਇਆ ਹੈ ਕਿ ਫਰੀਦਾ, ਜੇ ਤੂੰ ਅਕਲ, ਲਤੀਫ, ਲਤੀਫ ਅਕਲ ਮਨੁੱਖ ਨੂੰ ਹੋਇਆ ਕਰਦੀ ਹੈ। ਪਰ ਕਈ ਵਾਰੀ ਵੇਖਣ 'ਚ ਆਉਂਦਾ ਜੇ ਅਕਲ ਅਕਲੀ ਹੋਵੇ ਤਾਂ ਕਈ ਕੇਸ ਬੜੇ ਬੜੇ CID ਦੇ ਆਫਿਸਰ 'ਚੋਂ ਨਹੀਂ ਨਿਕਲਦੇ ਅਤੇ ਕੁੱਤੇ ਉਹਨਾਂ ਨੂੰ ਕੱਢ ਦਿੰਦੇ ਨੇ। ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਇਹਨਾਂ ਗੱਲਾਂ ਦਾ, ਕੁੱਤੇ ਕੇਸ ਕੱਢ ਦਿੰਦੇ ਨੇ ਅਤੇ ਅਕਲ ਵਿੱਚ ਤਾਂ ਮਨੁੱਖ ਵੱਧ ਨਾ ਸਕਿਆ। ਲਤੀਫ ਅਕਲ ਜੇ ਕੋਲ ਹੋਵੇ ਤਾਂ ਉਹਦੇ ਨਾਲ ਫਰੀਦ ਕਹਿੰਦਾ ਦੋ ਕੰਮ ਕਰਨੇ ਚਾਹੀਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਇੱਕ ਤਾਂ ਇਹ ਕੰਮ ਕਰ ਕਾਲੇ ਲਿਖ ਨਾ ਲੇਖ, ਅਤੇ ਦੂਸਰਾ ਆਪ ਨੜੇ ਗਰੀਬਾਨ ਮੇ ਸਿਰ ਨੀਵਾਂ ਕਰ, ਕਿਸੇ ਨੂੰ ਬੁਰਾ ਭਲਾ ਕਿਸੇ ਨੂੰ ਉੱਚਾ ਨੀਵਾਂ ਕੁਛ ਕਹਿਣ ਤੋਂ ਪਹਿਲਾਂ ਤੂੰ ਆਪਣੇ ਆਪ ਅੰਦਰ ਝਾਤੀ ਮਾਰ। ਤਾਂ ਦੁਨੀਆ ਅੰਦਰ ਘੱਟੋ ਲੋਕ ਹੁੰਦੇ ਨੇ ਜੋ ਆਪਣੇ ਆਪ ਨੂੰ ਮੁਖਾਤਬ ਹੋਣ। ਮੈਂ ਇੱਥੋਂ ਚੱਲਿਆ, ਇੱਕ ਉਰਦੂ ਦਾ ਸ਼ੇਰ ਮੈਨੂੰ ਯਾਦ ਆਇਆ ਅਤੇ ਲਿਖਣ ਵਾਲਾ ਹੈ ਅਲਾਮਾ ਇਕਬਾਲ, ਅਤੇ ਮੈਂ ਬੋਲ ਰਿਹਾ ਹਾਂ ਇੰਤਖਾਬੇ ਸੁਖਨ 'ਚੋਂ, ਜੋ ਕੁਛ ਸਮਾਂ ਹੋਇਆ ਬੀ ਏ ਦੀ ਕਲਾਸ ਨੂੰ ਲੱਗੀ ਹੋਈ ਸੀ। ਉਹਨੇ ਇੱਕ ਸ਼ੇਰ ਲਿਖਿਆ ਹੈ, ਲਾਹੌਰ ਦੇ ਇੱਕ ਬਾਜ਼ਾਰ ਵਿੱਚੋਂ ਸ਼ਾਮੀ ਸੈਰ ਕਰਕੇ ਆਏ ਡਾਕਟਰ ਇਕਬਾਲ, ਇਹ ਕਸ਼ਮੀਰੀ ਬਾਹਮਣਾਂ ਦਾ ਮੁੰਡਾ ਸੀ, ਔਰੰਗਜ਼ੇਬ ਦੀ ਤਲਵਾਰ ਤੋਂ ਡਰਦਿਆਂ ਹੋਇਆ ਇਹਦੇ ਵਡੇਰੇ ਮੁਸਲਮਾਨ ਹੋਏ ਸਨ, ਪਰ ਇਹ ਕਸ਼ਮੀਰੀ ਪੰਡਤਾਂ ਨਾਲ ਤਾਲੁਕ ਰੱਖਣ ਵਾਲਾ ਸੀ। ਤਾਂ ਉਹਨੇ ਵੇਖਿਆ ਜਿਸਲੇ ਸਵੇਰੇ ਆਇਆ ਅਤੇ ਆਕਾਸ਼ ਨੂੰ ਚੁੰਮਣ ਵਾਲੀ ਇੱਕ ਮਸੀਤ ਖੜ੍ਹੀ ਹੋਈ, ਰਾਤੋ ਰਾਤ ਮਸਜਿਦ ਬਣ ਗਈ, ਅਤੇ ਆਖਣ ਲੱਗਾ ਕਮਾਲ ਹੋਈ ਗਈ। ਫਿਰ ਉਹਨੇ ਉੱਥੇ ਖਲੋ ਕੇ ਸ਼ਾਮੀ ਕਹਿੰਦਾ ਕੁਛ ਨਹੀਂ ਸੀ ਇੱਥੇ, ਰਾਤ ਰਾਤ ਵਿੱਚ ਕਿੰਨੇ ਬੰਦੇ ਲੱਗੇ ਹੋਣਗੇ, ਕਿਸ ਖਿਆਲ ਨਾਲ ਲੱਗੇ ਹੋਣਗੇ, ਕਿੱਡੀ ਉੱਚੀ ਮਸੀਤ ਬਣਾ ਛੱਡੀ ਹੈ, ਤਾਮੀਰ ਹੋ ਗਈ ਹੈ। ਅਤੇ ਉਹਦੇ ਕੋਲ ਖਲੋਤਿਆਂ ਇੱਕ ਆਈਡੀਆ ਸਟਰੱਕ ਹੋਇਆ ਅਲਾਮਾ ਇਕਬਾਲ ਨੂੰ, ਆਉਂਦਾ ਹੈ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇਂ, ਰਾਤੋ ਰਾਤ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇਂ, ਇਮਾਂ ਕੀ ਹਰਾਰਤ ਵਾਲੋਂ ਨੇ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇਂ, ਇਮਾਂ ਕੀ ਹਰਾਰਤ ਵਾਲੋਂ ਨੇ ਮਨ ਆਪਣਾ ਪੁਰਾਣਾ ਪਾਪੀ ਥਾ ਬਰਸੋਂ ਮੇਂ ਨਮਾਜ਼ੀ ਬਣ ਨਾ ਸਕਾ। ਕੋਈ ਵਿਰਲਾ ਹੁੰਦਾ ਜਿਹੜਾ ਆਪਣੇ ਆਪ ਨੂੰ ਕੁਛ ਕਹੇ। ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇਂ, ਇਮਾਂ ਕੀ ਹਰਾਰਤ ਵਾਲੋਂ ਨੇ ਮਨ ਆਪਣਾ ਪੁਰਾਣਾ ਪਾਪੀ ਥਾ ਬਰਸੋਂ ਮੇਂ ਨਮਾਜ਼ੀ ਬਣ ਨਾ ਸਕਾ। ਫਿਰ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹਿੰਦਾ ਇਕਬਾਲ ਬੜਾ ਉਪਦੇਸ਼ ਕਾ ਹੈ, ਇਕਬਾਲ ਬੜਾ ਉਪਦੇਸ਼ ਕਾ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਬਣ ਤੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਸਕੇ। ਤੋ ਵਿਰਲੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਵਿਰਲੀਆਂ ਰੂਹਾਂ ਵਿੱਚੋਂ ਬਾਬਾ ਨਾਨਕ ਜੀ ਹਨ। ਤੋ ਮੈਂ ਕਹਿ ਰਿਹਾ ਸਾਂ ਉਹਨਾਂ ਸੱਜਣ ਦੀ ਕਤਲਗਾਹ ਅੰਦਰ ਮਰਦਾਨੇ ਨੂੰ ਕਹਿੰਦੇ ਨੇ ਰਬਾਬ ਸੁਰ ਕਰ, ਰਬਾਬ ਭਾਈ ਮਰਦਾਨੇ ਨਾਲ ਸੁਰ ਹੋ ਗਈ, ਰਬਾਬ ਮਰਦਾਨੇ ਨਾਲ ਸੁਰ ਹੋ ਗਈ, ਮਰਦਾਨਾ ਬਾਬੇ ਨਾਲ ਸੁਰ ਹੈ ਤੇ ਬਾਬਾ ਅਕਾਲ ਪੁਰਖ ਨਾਲ ਸੁਰ ਹੈ। ਕਤਲਗਾਹ ਅੰਦਰ ਅੱਜ ਪਹਿਲਾ ਮੌਕਾ ਹੈ ਕਿ ਸੁਰਤਾ ਦਾ ਵਾਤਾਵਰਨ ਬਣਿਆ, ਸਰਕਲ ਬਣਿਆ ਹੈ, ਐਟਮੋਸਫੀਅਰ ਬਣਿਆ ਹੈ, ਕੁਰਾ ਹਵਾਈ ਸੁਰ ਵਿੱਚ ਹੋ ਗਿਆ ਹੈ। ਮੁਬਾਰਕ ਨੇ ਉਹ ਜਗ੍ਹਾ, ਉਹ ਸੋਸਾਇਟੀਆਂ, ਉਹ ਸਥਾਨ ਅਤੇ ਉਹ ਘਰ ਜਿੱਥੇ ਸੁਰਤਾ ਦਾ ਚੱਕਰ ਹੋਵੇ, ਵਰਨਾ ਬਸੁਰੀ ਜ਼ਿੰਦਗੀ ਤੁਰੀ ਜਾ ਰਹੀ, ਬਸੁਰੇ ਘਰ ਤੁਰੇ ਜਾ ਰਹੇ ਨੇ। ਤੋ ਬਾਬੇ ਦੇ ਹੁਕਮ ਨਾਲ ਜਿਸ ਵੇਲੇ ਮਰਦਾਨੇ ਐਸਾ ਕਰ ਲਿਆ ਅਤੇ ਬਾਬੇ ਨੇ ਫਿਰ ਸ਼ਬਦ ਗਾਇਆ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ, ਉੱਜਲ ਕਹਾਂ ਚਿਲਕਣਾ ਕੋਟਮ ਕਾਲੜੀ ਮਸ, ਰਬਾਬ ਦੇ ਤਾਰ ਉੱਤੇ ਗਲੂਏ ਮੁਬਾਰਕ ਵਿੱਚੋਂ ਕਲਾਮ ਪਾਕ ਦੇ ਐਸੇ ਬਾਣ ਵੱਜੇ, ਸੱਜਣ ਘਾਇਲ ਹੋ ਗਿਆ, ਆਪਣਾ ਆਪ ਸੋਚਣ ਲੱਗ ਪਿਆ ਅਤੇ ਵਿਆਕੁਲ ਹੋ ਗਿਆ ਜਿਸ ਵੇਲੇ। ਅਤੇ ਬਾਬੇ ਦਾ ਮਤਲਬ ਕੋਈ ਇਸ ਗੁਨਾਹਗਾਰ ਨੂੰ ਤੜਫਾਉਣ ਤੋਂ ਤਾਂ ਨਹੀਂ ਹੈ, ਇਹਨੂੰ ਸਮਝਾਉਣ ਤੋਂ ਹੈ। ਤੋ ਸਮਝਾਉਂਦਿਆਂ ਹੋਇਆਂ ਬਾਬੇ ਵੇਖਿਆ ਕਿ ਹੁਣ ਇਹ ਆਪਣੀ ਕਰਤੂਤਾਂ ਨੂੰ ਵੇਖ ਕੇ ਬੜਾ ਪਰੇਸ਼ਾਨ ਹੈ, ਅਤੇ ਮਹਾਰਾਜ ਨੇ ਕੋਈ ਤੁੱਕ ਗਾਹਾਂ ਜਾ ਕੇ ਐਸੀ ਆਖੀ, ਉੱਠ ਕੇ ਖਲੋ ਗਿਆ, ਤੁਸੀਂ ਜਾਣਦੇ ਵੀ ਹੋ ਉਸ ਤੁੱਕ ਵਿੱਚ ਹਾਹਾ ਊੜੇ ਨੂੰ ਔਂਕੜ ਲੱਗਦਾ ਹੈ, ਜਿਹਦਾ ਅਰਥ ਆਪਣੇ ਆਪ ਦਾ ਹੁੰਦਾ, ਇੰਡੀਵਿਜੁਅਲ ਮੀਨਿੰਗਸ ਹੁੰਦੇ ਨੇ ਉਸਦੇ। ਅੰਦਲੇ ਭਾਰ ਉਠਾਇਆ ਦੂਗਰ ਬਾਟ ਬਹੁਤ, ਅੱਖੀਂ ਲੋੜੀ ਨਾ ਲਹਾਂ ਹੋਂ ਚੜ ਲੰਘਾਂ ਖੇਤ, ਮੈਂ ਅੰਧਾ ਹਾਂ, ਸਿਰ ਉੱਤੇ ਬੋਝ ਚੱਕਿਆ ਹੋਇਆ ਹੈ, ਮੇਰੀ ਮੰਜ਼ਿਲ ਡੂਗਰ ਬਾਟ ਕਹਿੰਦੇ ਨੇ ਪਹਾੜੀ ਰਾਹ ਨੂੰ, ਜ਼ਿਗ ਜ਼ੈਗ ਜੇ ਚ ਹੁਣ ਨਸ਼ੇ ਵੋ ਫਰਾਜ਼, ਉਤਰਾਈਆਂ ਚੜ੍ਹਾਈਆਂ, ਅਪਸ ਐਂਡ ਡਾਊਨਸ ਹੋਣ, ਮੇਰੇ ਸਾਹਮਣੇ ਪਹਾੜੀ ਰਾਹ ਹੈ, ਸਿਰ ਉੱਤੇ ਬੋਝਾ ਹੈ ਅਤੇ ਅੱਖੀਆਂ ਤੋਂ ਰਾਹ ਨਹੀਂ ਦਿਸ ਰਿਹਾ, ਮੈਂ ਆਪਣੀ ਮੰਜ਼ਿਲੇ ਮਕਸੂਦ 'ਤੇ ਕਿਵੇਂ ਪਹੁੰਚਾਂਗਾ, ਹੋਂ ਚੜ ਲੰਘਾਂ ਕਿ, ਭਾਵ ਹੈ ਕਿ ਮੇਰੇ ਕੋਲ ਵੈਰਾਗ ਅਤੇ ਬੁੱਧੀ ਦੀਆਂ ਅੱਖਾਂ ਨਹੀਂ ਹਨ, ਗੁਨਾਹਾਂ ਦਾ ਬੋਝ ਹੈ ਅਤੇ ਜੀਵਨ ਦੀ ਮੰਜ਼ਿਲ ਬੜਾ ਬਿਖਮ ਮਾਰਗ ਹੈ, ਹੋਂ ਚੜ ਲੰਘਾਂ ਕਿ, ਮੈਂ ਕਿਵੇਂ ਲੰਘਾਂਗਾ। ਜਿਸ ਵੇਲੇ ਬਾਬੇ ਨੇ ਹੋਂ ਆਖਿਆ ਤੇ ਸੱਜਣ ਨੂੰ ਅੰਦਰੋਂ ਆਸਰਾ ਮਿਲਿਆ, ਆਖਣ ਲੱਗਾ ਤੂੰ ਐਵੇਂ ਅੰਦਰ ਲਿਆ ਵਿਆਕਲ ਹੋ ਗਿਆ, ਇਹ ਤਾਂ ਆਪਣੇ ਆਪ ਨੂੰ ਕਹਿ ਰਿਹਾ ਸੀ ਸਭ ਕੁਛ। ਤਾਂ ਮੈਂ ਇੰਨੀ ਗੱਲ ਕਰਨੀ ਹੈ, ਦੁਨੀਆਂ ਅੰਦਰ ਘੱਟ ਐਸੇ ਪੁਰਸ਼ ਨੇ ਜੋ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹਿਣ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਸ਼ਬਦ ਕਹਿ ਰਹੇ ਨੇ ਕਿ ਜੈ ਜੈ ਬੰਤੀ ਮਹੱਲਾ ਨੌਵਾਂ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮੈਂ ਰਾਮ ਨਾਮ ਸੋ ਤੋ ਨਾ ਸੁਣਿਓ ਕਾਨ, ਵਿਖਿਅਨ ਸਿਉ ਅਤੁਲ ਬਹਨ ਮਤ ਨਾਹਿਨ ਫੇਰੀ। ਮਾਨਸ ਕੋ ਜਨਮ ਲੀਨ ਓ ਮੇਰੇ ਮਨਾ, ਮਾਨਸ ਕੋ ਜਨਮ ਲੀਨ ਸਿਮਰਨ ਨੈ ਨਿਮਖ ਕੀਨ, ਦਾਰਾ ਸੁਤ ਇਸਤਰੀ ਪੁੱਤਰ ਦਾਰਾ ਸੁਖ ਪਯੋ ਦੀਨ ਪਗ ਹੋ ਪਰੀ ਬੇਰੀ, ਨਾਨਕ ਜਨ ਕਹਿ ਪੁਕਾਰ ਸਿਮਰਤ ਨਹਿ ਕਿਉ ਮੁ, ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ, ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾਂ ਕੀ ਚੇਰ। ਤੋ ਇਹ ਸ਼ਬਦ ਆਪ ਜੀ ਦੇ ਸਾਹਮਣੇ ਜੈ ਜੈ ਬੰਤੀ ਰਾਗ ਵਿੱਚ ਗਾਇਨ ਹੋਇਆ ਸੀ। ਦੂਸਰਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਭੰਡਾਰੇ ਅੰਦਰ ਸੁਸ਼ੋਭਿਤ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਜਸਰੇ ਮਨਾ ਗਾਏ, ਉਹ ਮਨ ਇਹ ਵੀ ਆਪਣੇ ਆਪ ਨੂੰ ਮੁਖਾਤਬ ਨੇ, ਉਹ ਮੇਰੇ ਮਨ ਪ੍ਰਭੂ ਦਾ ਯਸ ਕਹਿ, ਪ੍ਰਭੂ ਦੇ ਗੁਣ ਕਹਿ, ਪ੍ਰਭੂ ਦੀਆਂ ਖੂਬੀਆਂ ਯਾਦ ਕਰ, ਸਿਮਰਨ ਕਰ, ਇਹੀਓ ਤੇਰੇ ਨਾਲ ਇੱਕ ਜਾਣ ਵਾਲੀ ਵਸਤੂ ਹੈ। ਜਿਵੇਂ ਕਿਸੇ ਕੋਲ ਆਈਡੈਂਟੀ ਕਾਰਡ ਹੋਵੇ ਨਾ, ਪ੍ਰਭੂ ਦੀ ਬਾਰਗਾਹ ਅੰਦਰ ਦਾਖਲੇ ਵਾਸਤੇ ਉਹਦਾ ਯਸ ਇੱਕ ਕਾਰਡ ਹੈ, ਟਿਕਟ ਹੈ, ਜੇ ਤੇਰੇ ਕੋਲ ਹੋਵੇ ਤਾਂ ਭਲੀ ਬਾਤ ਹੈ। ਇਸ ਲਈ ਪੁਨਾ ਪੁਨਾ ਮੁੜ ਮੁੜ ਆਪਣੇ ਮਨ ਨੂੰ ਮੁਖਾਤਬ ਹੋ ਕੇ ਇੱਦਾਂ ਕਹਿੰਦੇ ਨੇ, ਜੇ ਤੁਸੀਂ ਖੇਚਲ ਮੰਨੋ ਤਾਂ ਨਾ ਸਹੀ, ਜੇ ਨਾ ਮੰਨੋ ਤਾਂ ਆਓ ਹੌਲੀ ਹੌਲੀ ਗਾਈਏ, ਜਮਾਤ ਕਰਾਮਾਤ ਹੁੰਦੀ ਹੈ। ਤਾਂ ਇਸ ਲਈ ਆਓ ਸਾਰੇ ਰਲ ਕੇ ਕੀਰਤਨ ਕਰੀਏ ਇਸ ਤੁਕ ਦਾ, ਕੋਈ ਇੱਕ ਦੂਜੇ ਤੋਂ ਬਿਲਕੁਲ ਚੱਕਿਓ ਨਾ ਪਏ, ਕੋਈ ਕਹੂ ਪਏ ਏਡੇ ਵੱਡੇ ਸਰਦਾਰ ਹੋਣੀ ਵੀ ਤੁਕ ਗਾਉਂਦੇ ਨੇ, ਇਹ ਕੋਈ ਐਸੀ ਬਾਤ ਨਹੀਂ ਹੈ। ਮੇਰੀ ਇਲਤਜਾ ਹੈ ਸਾਰੀ ਸੰਗਤ ਉਤਸ਼ਾਹ ਨਾਲ ਗਾਓ। ਜਦ ਗੁਰੂ ਤੇਗ ਬਹਾਦਰ ਗਾ ਰਹੇ ਨੇ, ਸਮਝਾ ਰਹੇ ਨੇ, ਸੁਣਾ ਰਹੇ ਨੇ, ਵਾਤਾਵਰਨ ਅੰਦਰ ਇਹ ਪੈਗਾਮ ਘੋਲ ਰਹੇ ਨੇ, ਤੇ ਸਾਡਾ ਵੀ ਫਰਜ਼ ਬਣਦਾ ਹੈ ਇਹ ਗਾਵੀਏ, ਹਰ ਜਸ ਰੇ ਮਨਾ ਗਾਏ ਲੈ।
ਹਰ ਜਸ ਰੇ ਮਨਾ ਗਾਏ
ਮੁਖਾਤਬ ਹੋ ਕੇ ਮਹਾਨ ਉਪਦੇਸ਼ ਕਰਤਾ ਵਾਂਗ ਉਪਦੇਸ਼ ਦਿੰਦੇ ਨੇ। ਸਤਸੰਗ ਜੀ ਧਿਆਨ ਦਿਓ, ਗੁਰੂ ਦਾ ਜੀਵਨ ਸਾਨੂੰ ਕਿਸ ਤਰ੍ਹਾਂ ਨਾਲ ਅਗਵਾਈਆਂ ਪ੍ਰਦਾਨ ਕਰਦਾ ਹੈ, ਰਹਿਨਮਾਈਆਂ ਬਖਸ਼ਿਸ਼ ਕਰਦਾ ਹੈ ਅਤੇ ਗਾਈਡੈਂਸ ਦਿੰਦਾ ਹੈ। ਗੁਰੂ ਸਾਹਿਬ ਜੀ ਮਹਾਨ ਪਰਉਪਕਾਰੀ ਸੁਰਤ ਦੇ ਮਾਲਕ ਨੇ। ਉਪਕਾਰ ਉਪਕਾਰੀ ਹੋਣਾ ਵੀ ਬੜੀ ਗੱਲ ਹੈ, ਪਰ ਉਪਕਾਰੀ ਹੋਣਾ ਉਸ ਤੋਂ ਵੀ ਬੁਲੰਦਤਰੀ ਬਾਤ ਹੈ। ਮੈਂ ਇੱਕ ਮਿਸਾਲ ਦਿੰਦਾ ਹਾਂ, ਇੱਕ ਉਪਕਾਰੀ ਪੁਰਸ਼ ਹੁੰਦੇ ਨੇ, ਇੱਕ ਪਰਉਪਕਾਰੀ ਪੁਰਸ਼ ਹੁੰਦੇ ਨੇ। ਆਪਣੇ ਖਾਨਦਾਨ ਨੂੰ ਉੱਨਤ ਕਰਨਾ, ਆਪਣੇ ਆਪ ਨੂੰ ਚੰਗੇ ਅੱਗੇ ਵਧੂ ਖਿਆਲਾਂ ਦੇ ਨਾਲ ਪੋਸ਼ਿਤ ਕਰਨਾ, ਆਪਣੀ ਔਲਾਦ ਨੂੰ ਅੱਛੀ ਤੋਂ ਅੱਛੀ ਤਾਲੀਮ ਦੇਣੀ, ਕਾਰੋਬਾਰ ਸੈੱਟ ਕਰਨੇ ਅਤੇ ਸਮਾਜ ਵਿੱਚ ਉਹਨਾਂ ਨੂੰ ਚੰਗੀ ਜਗ੍ਹਾ ਫਿੱਟ ਕਰਨਾ, ਪਰ उपकारी मां बाप का ते वडेरियां का काम है। पर परोपकारी कौन है? जिस दी सुरत विशाल हो गई होवे, कुशादा हो गई होवे, फराख हो गई हो गई होवे, जो इत्थे वसदा होवे, सगल संग हमको बने आई, अपने बच्चियां वांग दूसरे दे बच्चियां दी भी हेल्प करनी, पड़ोसी दे भी कम आउणा, उन्हां नूं भी अपना ही अंग समझना। जिस तरह के गुलिस्तां अंदर शेख साधी शिराजी कहंदे ने, बनी आदम आ जाए यक दिगर अन के दर आफ जीनश यक जौहर अन, जो यूं समझना कि असी सारे एक परिवार के जी हाँ, ते उन्हां दे भले लई, हित लई, उन्नति लई विशालता दिखाणी, ते परोपकार दे कम करने, उन्हूं कहंदे ने परोपकारी। ऐसे परोपकारियां विच्चों गुरु तेग बहादुर महाराज जी हन, जिन्हां ने भरपूर इकट्ठ अंदर इन्हां नूं एक गल आखी कि किसी महान पुरश की कुरबानी तो बगैर यह जुल्म टल नहीं सकेगा। साहबजादे ने, जो गुरु तेग बहादुर जी दे परवानत साहबजादे ने, जिन्हां नूं गुरु तेग बहादुर महाराज जी ने पटने साहब तो आनंदपुर सद के पांत पांत की तालीम ते शिक्षा दित्ती है, अते गुरु घर दियां सारियां रमज़ां समझाइयां ने, वड्डियां दा इतिहास सिखाया है, ते उसनूं वख वख अलमीयत नाल गुणा नाल भूषित कीता है, उस बच्चे ने भरपूर संगत अंदर कह दिता, पिता जी जे हरख सोग तो अतीत व्यक्ति, सुख दुख तो रहत शख्सियत इन्हां दुखियारियां कोल हुंदी, ते मंजलां मार दे, भुखां कट दे, दुख दा शिकार हुंदे, तकदीर नूं रोंदे, भागां नूं कोसदे, चल चल के आनंदपुर साहब साडे घर ते साडे डेरे ना आ जांदे। मैं ते समझदा हाँ आपने मुखारबिन चो जो शब्द निकले ने कि ऐसी व्यक्ति की कुरबानी नाल तुसी सुखी वस सकोगे, थोड़ी इज्जत महफूज होवेगी, थोड़ा घर दर वसदा रहेगा। बाबल जी, पिता जी, इहो जिहा तां मैनूं आप ही दिसदे। जिस वेले यह गल आखी तो सन्नाटा छा गया, हजारां बैठियां संगतां अंदर सन्नाटा छाया होया सी। उस वेले गुरु तेग बहादुर महाराज जी ने अपने बच्चे नूं मुखातब होके आख्या, बेटा तू जो गल आखी है मेरा अंदरला प्रसन्न होया है, ठहर ठहर जरा ठहर। बीबियां दी संगत वल वेख्या ते आपदे जीवन साथी जी दे नाल अखियां चार होईयां, इशारा पा के श्री गुजरी जी उठे, गल विच पल्लू पाया, गुरु साहिब जी दी मसनत दे नज़दीक आके आपदे ठाकुर वैरागर सागर रतनागर पति देव जी नूं नमस्कार कीती। नमस्कार तो बाद जिस वेले उठे ते पति ते पत्नी दियां अखियां चार होईयां होईयां ने, दो श्री माता गुजरी जी दी अखियां ते दो पति जी दियां अखियां। महाराज ने आख्या, गुजरी जीओ खूब ए सुनिए गल, बेध्यानी नाल या ध्यान नाल, मैनू नहीं पता, पर तेरे पुत्र ने, तेरी आगोश च लोरियां लैण वाले ने, पंज वरे मेतों पिछे मेतों अलहदा पर तेरे कोल रहण वाले ने, क्या गल आखी है? पंज क साल गोबिंद राय पटने साहिब अंदर रहे ते गुरु तेग बहादुर महाराज गुरमत दा प्रचार करदे हिंदुस्तान दे शहरां विच इलाकियां विच फिरे, तो आप जी आसाम तो मुड़े, तो सुनिया है तेरे कोल पंज वरे तालीम लैण वाले बेटे ने किड्डी वड्डी गल आखी है। इतिहास हाले शहादत ने देंदा कि किसे एडी छोटी उम्र दे बच्चे ने एडी गल आखी होवे कि थोड़ी कुरबानी नाल ही मैनू ते जपदा है सुख होवेगा भारत वर्ष अंदर। ते कहंदे ने चरण छू के नमस्कार करके कदम बोसी दा न्याज हासिल करके आखन लगे, साईं जीओ अकाल पुरख की बख्शिश, गुरु नानक देव महाराज जी की वडियाई ते गुरबाणी दे पाठ ने, ते मेरे वड्डे माता जी ने, सस मां जी ने जो लोरियां दित्तियां ने, ते उस जीवन उसारी विच जो थोड़े बहुत मैं लोरियां दे वार लाए ने, ये उन्हां दा नतीजा ठीक है। तो मेरे पुत्र ने जो गल आखी है वो किवें चलेगी, उहदा की नतीजा निकलेगा? आखन लगे, नतीजा ਹੁਣੇ ਹੀ ਪਤਾ ਲੱਗ ਜਾਏਗਾ। ਇੱਕ ਗੱਲ ਮੈਂ ਹੋਰ ਕਰਨੀ ਹੈ ਤੇਰੇ ਪੁੱਤਰ ਨਾਲ। ਬੇਟਾ ਗੋਬਿੰਦ ਰਾਏ ਜੀਓ ਪਿਤਾ ਜੀ, ਇਹਦਾ ਦੂਸਰਾ ਅਰਥ ਇਹ ਨਾ ਹੋਵੇਗਾ ਜੇ ਮੈਂ ਸ਼ਹੀਦ ਹੋ ਗਿਆ ਤੇ ਤੂੰ ਯਤੀਮ ਹੋ ਜਾਏਗਾ। ਮੁਸਕਾ ਕੇ ਆਖਣ ਲੱਗੇ, ਮੇਰੀ ਯਤੀਮੀ ਜੇ ਹਜ਼ਾਰਾਂ ਤੇ ਲੱਖਾਂ ਬੱਚਿਆਂ ਦੀ ਯਤੀਮੀ ਨੂੰ ਦੂਰ ਕਰ ਸਕੇ ਤਾਂ ਮੈਂ ਇਸ ਨੂੰ ਜੀ ਹੋਇਆ ਆਖਦਾ ਹਾਂ ਪਿਤਾ ਜੀ। ਇਸੇ ਤਰ੍ਹਾਂ ਆਪਦੇ ਸਾਈਂ ਨੂੰ ਯਕੀਨ ਦਿਲਾਇਆ ਸ਼੍ਰੀ ਗੁਜਰੀ ਜੀ ਨੇ, ਤਾਂ ਗੁਰੂ ਸਾਹਿਬ ਜੀ ਨੇ ਗਲਵੱਖੜੀ 'ਚ ਲੈ ਕੇ ਪਿਆਰ ਕਰਕੇ ਆਖਣ ਲੱਗੇ, ਮੈਨੂੰ ਇਹ ਤਾਂ ਦੱਸ, ਆਲਾ ਦੁਆਲਾ ਵੈਰੀ, ਰਿਸ਼ਤੇਦਾਰ ਵੈਰੀ, ਹਕੂਮਤ ਦੇ ਕਰਮਚਾਰੀ ਖਿਲਾਫ, ਤੂੰ ਮੇਰੇ ਤੋਂ ਬਾਅਦ ਕਿਵੇਂ ਚੱਲੇਗਾ, ਤੇਰਾ ਕੀ ਪ੍ਰੋਗਰਾਮ ਹੋਵੇਗਾ। ਗੁਰੂ ਤੇਗ ਬਹਾਦਰ ਜੀ ਦੇ ਲਾਡਲੇ ਨੇ ਜੋ ਗੱਲ ਆਖੀ ਉਸਨੂੰ ਇੱਕ ਪੰਜਾਬੀ ਦੇ ਲਿਖਾਰੀ ਨੇ ਖੂਬਸੂਰਤ 2 ਸਤਰਾਂ ਅੰਦਰ ਇੰਜ ਕਲਮਬੰਦ ਕੀਤਾ ਹੈ। ਕਿੱਡੀ ਵੱਡੀ ਤਸ਼ੱਫੀ ਤੇ ਤਸੱਲੀ ਦਿੱਤੀ ਪਿਤਾ ਨੂੰ ਜਦੋਂ ਉਹਨਾਂ ਇਹ ਪੁੱਛਿਆ ਕਿ ਜੇ ਮੈਂ ਕੁਰਬਾਨ ਹੋ ਜਾਵਾਂ, ਇਹਨਾਂ ਦੀ ਬਾਂਹ ਫੜ ਲਵਾਂ, ਸਿਰ ਦੇ ਦੇਵਾਂ, ਬਾਂਹ ਨਾ ਛੱਡਾਂ, ਤਾਂ ਬੱਚਿਆ ਤੇਰਾ ਕੀ ਪ੍ਰੋਗਰਾਮ ਹੋਵੇਗਾ ਆਉਣ ਵਾਲੇ ਯੁੱਗ ਅੰਦਰ, ਸਮੇਂ ਅੰਦਰ, ਮੈਨੂੰ ਦੱਸ। ਤੇ ਉਹ ਕਹਿੰਦੇ ਨੇ ਜੋ ਗੱਲ ਆਖੀ ਉਹ ਏਦਾਂ ਸੀ,
ਰੱਖੋ ਪਿਤਾ ਜੀ ਸੀਸ ਦੀ ਭੇਟ ਦੇ ਕੇ, ਰੱਖੋ ਪਿਤਾ ਜੀ ਸੀਸ ਦੀ ਭੇਟ ਦੇ ਕੇ, ਭਾਰਤ ਵਰਸ਼ ਦੇ ਮਨ ਪਰਵਾਨਣੇ ਨੂੰ ਪਿੱਛੇ ਆਵਾਂਗਾ ਦੱਸਣੇ, ਪਰਿਵਾਰ ਮੈਂ ਵੀ ਹੱਥ ਬੰਨ ਸ਼ਹਾਦਤੀ ਗਾਣੇ, ਆਖੋ ਸਤਨਾਮ ਸਿਵਾਏ,
ਰੱਖੋ ਪਿਤਾ ਜੀ ਸੀਸ ਦੀ ਭੇਟ ਦੇ ਕੇ, ਭਾਰਤ ਵਰਸ਼ ਦੇ ਮਨ ਪਰਵਾਨੇ ਨੂੰ ਸਣੇ, ਪਰਿਵਾਰ ਮੈਂ ਵੀ ਹੱਥ ਬੰਨ ਸ਼ਹਾਦਤੀ ਗਾਣੇ।
ਬੜੀ ਤਸੱਲੀ ਹੋਈ ਸਤ ਸੰਗਤ। ਇਹ ਛੋਟੇ ਬਾਲਕ ਨੇ ਇਕਰਾਰ ਕਰ ਲਿਆ, ਪਿਤਾ ਖੁਸ਼ ਹੈ, ਪ੍ਰਸੰਨ ਹੈ। ਮੇਰੇ ਦੇਸ਼ ਦੇ ਦੁਖਿਆਰੇ ਭਰਾਵੋ, ਦੁਖੀ ਲੋਗੋ, ਔਰੰਗਜ਼ੇਬ ਨੂੰ ਇੱਕ ਗੱਲ ਕਹਿ ਦਿਓ ਕਿ ਇਹ ਸਾਰਾ ਭਾਰਤ ਵਰਸ਼ ਮੁਸਲਮਾਨ ਹੋ ਜਾਏਗਾ ਜੇ ਸਾਡੇ ਪੇਸ਼ਵਾ ਗੁਰੂ ਤੇਗ ਬਹਾਦਰ ਨੂੰ ਤੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਵੇਂ। ਤੇ ਨਾਲ ਦੀ ਨਾਲ ਜੋ ਸਾਡੇ ਬਜ਼ੁਰਗ ਵਿਦਵਾਨ ਤੂੰ ਜੇਲ੍ਹ ਵਿੱਚ ਪਾਏ ਨੇ ਉਹਨਾਂ ਸਾਰਿਆਂ ਨੂੰ ਰਿਹਾ ਕਰ ਦੇ। ਕਹਿੰਦੇ ਨੇ ਧੀਰਜ ਬੱਧੀ, ਆਸਰਾ ਮਿਲਿਆ, ਤਕਵੀਅਤ ਮਿਲੀ, ਇਹ ਮੰਗਤੇ ਆਏ ਸਨ, ਇਹਨਾਂ ਅੰਨ ਨਹੀਂ ਮੰਗਿਆ, ਬਸਤਰ ਨਹੀਂ ਮੰਗਿਆ, ਜਲ ਨਹੀਂ ਮੰਗਿਆ, ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ। ਜੇ ਖੈਰ ਮੰਗੀ ਤੇ ਗੋਬਿੰਦ ਰਾਏ ਜੋ ਇਹਨਾਂ ਨੂੰ ਲੈ ਕੇ ਆਏ ਸੀ, ਜੋ ਚਾਹੀਦਾ ਹੈ ਸਾਡੇ ਘਰ ਚਲੋ, ਪਰ ਮੰਗਿਓ ਮੇਰੇ ਤੋਂ ਜੋ ਘਰ ਹੋਵੇ। ਤੇ ਖੈਰ ਮੰਗੀ ਕਾਹਦੀ? ਪਿਤਾ ਦੇ ਸੀਸ ਦੀ। ਗੋਬਿੰਦ ਰਾਏ ਨੇ ਇਹਨਾਂ ਦੀ ਝੋਲੀ ਪਾ ਦਿੱਤਾ। ਸਤ ਸੰਗਤ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਹਿਣ ਅਨੁਸਾਰ ਇਹਨਾਂ ਦੁਖਿਆਰਿਆਂ ਨੇ ਦਿੱਲੀ ਪਤੀ ਨੂੰ ਲਿਖ ਦਿੱਤਾ ਕਿ ਸਾਡੇ ਪੇਸ਼ਵਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸਲਾਮ ਦੇ ਦਾਇਰੇ ਵਿੱਚ ਆ ਜਾਵਣ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ, ਤੇ ਨਾਲ ਦੀ ਨਾਲ ਤੁਸਾਂ ਜੋ ਸਾਡੇ ਬੜੇ ਵਿਦਵਾਨ ਬ੍ਰਾਹਮਣ ਗ੍ਰਿਫਤਾਰ ਕੀਤੇ ਨੇ, ਜੇਲ੍ਹ 'ਚ ਸੁੱਟੇ ਨੇ, ਸਭ ਨੂੰ ਰਿਹਾ ਕਰ ਦਿਓ। ਰਿਹਾਈ ਹੋ ਗਈ। ਕਿਰਪਾ ਰਾਮ ਜੋ ਗੁਰੂ ਤੇਗ ਬਹਾਦਰ ਜੀ ਦੇ ਇਸ ਵਿਦਿਆਲੇ ਦਾ ਆਗੂ ਸੀ, ਉਹਦੇ ਕਹਿਣ ਤੋਂ, ਉਹਦੀ ਸਿਫਾਰਿਸ਼ ਤੋਂ, ਉਹਦੇ ਸਾਥੀਆਂ ਦੇ ਦੁੱਖ ਨੂੰ ਅਨੁਭਵ ਕਰਦਿਆਂ ਹੋਇਆਂ ਮਹਾਨ ਪਰਉਪਕਾਰੀ ਗੁਰੂ ਨੇ ਇਹਨਾਂ ਨੂੰ ਯਕੀਨ ਦਿਲਾ ਦਿੱਤਾ। ਸਤ ਸੰਗਤ ਜੀ, ਔਰੰਗਜ਼ੇਬ ਨੂੰ ਉਹਨਾਂ ਹੀ ਦਿਨਾਂ ਅੰਦਰ ਹਸਨ ਬਦਾਲ ਪਠਾਣਾ ਦੀ ਸਰਕੋਬੀ ਦਾ ਕੰਮ ਪੈ ਗਿਆ, ਪਰ ਪੂਰੇ ਪੂਰੇ ਅਧਿਕਾਰ ਆਪਣੇ ਕਰਮਚਾਰੀਆਂ ਨੂੰ ਦੇ ਕੇ ਔਰੰਗਜ਼ੇਬ ਪੰਜਾ ਸਾਹਿਬ ਵੱਲ, ਹਸਨ ਬਦਾਲ ਵੱਲ ਚਲਾ ਜਾਂਦਾ ਹੈ। ਪੂਰੇ ਅਧਿਕਾਰ ਦੇ ਗਿਆ ਲਾਲਚ ਨਾਲ, ਡਰਾਵੇ ਨਾਲ, ਜਿਵੇਂ ਵੀ ਹੋ ਸਕੇ, ਜੋ ਦਿੱਤਾ ਜਾ ਸਕੇ ਦੇ ਕੇ। ਜੇ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓਗੇ ਤੇ ਸਾਰਾ ਹਿੰਦੁਸਤਾਨ ਇਸਲਾਮ ਦੇ ਦਾਇਰੇ ਵਿੱਚ ਆ ਜਾਏਗਾ। ਇੱਕ ਬੜਾ ਸਵਾਬ ਦਾ ਕੰਮ ਹੈ। ਇਹ ਸਾਰੀ ਖੁੱਲ੍ਹ ਦੇ ਕੇ ਔਰੰਗਜ਼ੇਬ ਤਾਂ ਚਲਿਆ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਇਹਨਾਂ ਦੀ ਗ੍ਰਿਫਤਾਰੀ ਦੇ ਆਰਡੀਨੈਂਸ ਜਾਰੀ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਰਦਾਸ ਕੀਤੀ ਹੈ। ਇਸ ਅਰਦਾਸ ਅੰਦਰ ਸਾਰੀ ਸੰਗਤ ਖਲੋਤੀ ਹੈ ਤੇ ਇਸ ਅਰਦਾਸ ਅੰਦਰ ਗੁਰੂ ਦੇ ਮਹਿਲ ਸ਼੍ਰੀ ਗੁਜਰੀ ਜੀ ਵੀ ਦਿਲੋਂ ਲੈ ਕੇ ਕੁਛ ਕਹਿ ਰਹੇ ਨੇ। ਆਪਣੇ ਪੁੱਤਰ ਨੂੰ ਮਹਾਨ ਕਾਰਜ ਵਾਸਤੇ ਤਿਆਰੀ ਕਰਦਿਆਂ ਵੇਖ ਕੇ ਮਾਤਾ ਨਾਨਕੀ ਜੀ ਆਪਣੇ ਦਿਲ 'ਚ ਇੱਕ ਗੱਲ ਕਹਿ ਰਹੇ ਨੇ, ਅਯਾਣਾ ਬਾਲ ਪੌਣੇ ਕੁ 10 ਵਰੇ ਦੀ ਉਮਰ ਦਾ ਗੋਬਿੰਦ ਰਾਏ ਵੀ ਇੱਕ ਅਰਦਾਸ ਕਰ ਰਿਹਾ ਸੀ। ਇਹ ਗਰੀਬ ਬ੍ਰਾਹਮਣ, ਇਹ ਦੁਖਿਆਰੇ ਬ੍ਰਾਹਮਣ, ਹਿੰਦੁਸਤਾਨ ਦੀ ਗਰੀਬ ਜਨਤਾ ਵੀ ਇੱਕ ਉਸ ਦਿਨ ਗੱਲ ਕਹਿ ਰਹੀ ਸੀ। ਖੁਦ ਗੁਰੂ ਤੇਗ ਬਹਾਦਰ ਵੀ ਅਕਾਲ ਪੁਰਖ ਨੂੰ ਕਹਿ ਰਹੇ ਸਨ, ਤੇਰੇ ਪ੍ਰਵਾਸੇ, ਹੇ ਅਕਾਲ ਪੁਰਖ ਤੇਰੇ ਆਸਰੇ, ਮੈਂ ਇੱਕ ਵੱਡਾ ਕੰਮ ਆਰੰਭ ਕਰਨ ਲੱਗਾ ਹਾਂ, ਹੇ ਹਰਜੂ ਮੇਰੀ ਪੈਜ ਰੱਖਣੀ ਹੋਵੇਗੀ। ਕੱਲ ਵਾਲਾ ਸ਼ਬਦ ਕੀ ਕਹਿੰਦੇ ਸੀ ਸਾਰੇ,
ਹਰਜੂ
ਕਾਤਲ ਕਿਸੇ ਮਕਤੂਲ ਦੀ ਢੂੰਡ ਵਿੱਚ ਨਿਕਲਿਆ ਹੋਵੇ, ਕਾਤਲ ਮਕਤੂਲ ਨੂੰ ਗ੍ਰਿਫਤਾਰ ਕਰਨ ਵਾਸਤੇ ਘਰੋਂ ਤੁਰਿਆ ਹੋਵੇ। ਲੇਕਿਨ ਇਹ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੇਲੇ ਹੋਈ ਕਿ ਮਕਤੂਲ ਮੀਨਸ ਕਤਲ ਹੋਣ ਵਾਲਾ, ਮਕਤੂਲ ਸਿਰ ਉੱਤੇ ਕਫਨ ਬੰਨ ਕੇ ਬੜੀ ਸ਼ਾਨ ਤੇ ਸ਼ੌਕਤ ਨਾਲ ਆਪ ਕਤਲਗਾਹ ਵਿੱਚ ਕਾਤਲ ਦੇ ਕੋਲ ਗਿਆ ਹੋਵੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੱਲ ਸਿੱਧ ਕੀਤੀ। ਇਹਨੂੰ ਉਲਟੀ ਗੰਗ ਕਿਹਾ ਹੈ। ਤੋ ਸਤਸੰਗ ਜੀ, ਉਰਦੂ ਦਾ ਇੱਕ ਸ਼ੇਰ ਵੀ ਯਾਦ ਆਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਅਰਦਾਸ ਕਰਕੇ ਅਤੇ ਪ੍ਰਭੂ ਤੋਂ ਸ਼ਕਤੀ ਲੈ ਕੇ, ਆਪਣੀ ਮਾਤਾ ਜੀ ਤੋਂ ਆਸ਼ੀਰਵਾਦ ਲੈ ਕੇ, ਆਪਣੀ ਜੀਵਨ ਸਾਥਣ ਸ਼੍ਰੀ ਗੁਜਰੀ ਜੀ ਤੋਂ ਸੁੱਖ ਦੀ ਆਵਾਜ਼ ਲੈ ਕੇ, ਆਪ ਦੇ ਪੁੱਤਰ ਕੋਲੋਂ ਤਸੱਲੀਆਂ ਲੈ ਕੇ, ਗੁਰੂ ਕੀਆਂ ਸੰਗਤਾਂ ਤੋਂ ਆਸ਼ੀਰਵਾਦ ਲੈ ਕੇ ਔਰੰਗਜ਼ੇਬ ਦੀ ਬਾਰਗਾਹ ਵੱਲ ਨੂੰ, ਦਿੱਲੀ ਵੱਲ ਨੂੰ ਤੁਰ ਪੈਂਦੇ ਨੇ। ਜਿਸ ਦਿਨ ਸੇ ਯੇ ਸੁਨਾ ਹੈ ਮਰਨੇ ਮੇਂ ਜ਼ਿੰਦਗੀ ਹੈ, ਜਿਸ ਦਿਨ ਸੇ ਯੇ ਸੁਨਾ ਹੈ ਕਿ ਮਰਨੇ ਮੇਂ ਜ਼ਿੰਦਗੀ ਹੈ, ਸਰ ਪੈ ਕਫਨ ਕੋ ਧਰ ਕੇ ਕਾਤਲ ਕੋ ਢੂੰਢਤੇ ਹੈ। ਗੁਰੂ ਤੇਗ ਬਹਾਦਰ آپ قاتل دے کول جا رہے نے. یاد رہے حکومت نے آپ جی دی گرفتاری دا کچھ ہزار روپیہ بھی چھپوایا سی. گرو تیگ بہادر مہاراج نو جو گرفتار کرواوے گا اس نو کچھ ہزار دس ہزار روپیہ شاید لکھیا ہے انعام بھی دتا جائے گا. پر گرو تیگ بہادر مہاراج نو فڑاوے کون؟ گرو مہاراج پوری انند پور صاحب تو چل دے نے تے سنے سنے ہولی ہولی گرمت دا پرچار کردے وانگر علاقے وچیں ہریانے وچیں چلدے چلدے یہ پٹیالے بھی آتے ہیں. پٹیالے وچ ایک گرو صاحب جی دا بڑا ہی پرم سنیہی مہاراج جی دا شردالو سی تے او شاہ جہان دا سانڈو سی رشتے وچوں بادشاہ شاہ جہان دا رشتے دار سی. او پہنچ والا پرش سی مہاراج وہدے کول ہی چماسا رہے آخر اتھوں ودا ہوندے نے. راہ دے کوتک وی پڑھن تے سنن نال تعلق رکھدے نے. ایک نو گل یاد آئی ہے گرو تیگ بہادر مہاراج وانگر علاقے وچ ہی ترے جاندے سن. اتھے مہاراج جی دے نام تے اج بڑا مہان گردوارہ ہے جس دا نام تمتان صاحب ہے. اے بڑا کھلا جہا علاقہ سی. مہاراج نے تمتان صاحب ڈیرا کیتا. آپ جی دے نال کافی گرسکھ ترے جا رہے نے. تمتان صاحب وچ جس ویلے مہاراج دا دربار سجیا تے علاقے دے کچھ مکھی پنچایت دے روپ اندر سچے پاتشاہ دے چرناں وچ آئے تے دیوان وچ انہاں دا دل نہ لگا. دلاں دے محرم گرو نے ویکھیا اترے ہوئے چہرے اکھڑیا ہویا من بے چین جائے پرواب انہاں دی مستک تو چہرے تو دسن. دیوان دی سمپورنتا تو بعد ستگراں نے انہاں نوں پچھیا تے سارے ہی گلاں وچ پلہ پا کے کھلو گئے. مہاراج نے کیا کی کشٹ ہے کی دکھ ہے؟ آکھن لگے مہاراج کی دسیے ساڈے سارے علاقے اندر دودھ نہیں ہوندا ہے تے پانی دی بھی گھاٹ پانی بھی نہیں ملدا پورا پر دودھ تو بنا ساڈے بچے بیاکل نے پشو مر جاندے نے. دودھ دی بڑی گھاٹ ہے. پروپکاری ستگرو جی نے اپنے ساتھیاں نوں کول بلا کے گرو کے خزانے وچوں کچھ مایا دیتی ارداس کیتی تے مایا دے کے آکھن لگے جاؤ کچھ گوواں لیاؤ. شاید 101 گاؤں لیا کے گرو تیگ بہادر مہاراج جی نے گرو مہاراج جی دے سنگتاں دے خزانے وچوں انہاں دے ساریاں دے پنڈاں وچ دے دیتی تے آکھن لگے تساں باڑی پڑھنی ہے جپجی صاحب دا پاٹھ کرنا ہے ارداس کرنی ہے انہاں پشوؤں دی سیوا کرو گرو کرپا کرے اکال پرخ مہر کرے تے او ہن تھوڑے کران چا لہر بہر ہو جائے. آج تک وہ تھے بیانت دودھ ہوندہ ہے. یاد رہے ہن گرو صاحب جی دے شہیدی پربتے 6 دسمبر نو پوری انندپور صاحب تو چلن والا جلوس جو دلی وال آیا تے اونی راہی آیا جدر دی گرو تیگ بہادر مہاراج سر نشاور کرن واسطے ترے جا رہے سن انہاں نے تمتان صاحب بھی ڈیرا کیتا اس جلوس نے جس اندر 50,000 دے لگ پگ لوگاں نے حصہ لیا. تو سات سنگت جی اس جلوس اندر جو گڈیاں شامل ہوئیاں وہ بھی ایک کمال دی بات ہے. گرو تیگ بہادر مہاراج جی دا جس سکھ نے تڑ چکیا ہے وہ کول کہندے نے 10,000 گڈا سی تے مغلاں دا او ٹھیکیدار سی. 10,000 گڈے دا 20,000 بیل سی تے پنتھ نے جگہ جگہ پہنچ کے راگی جتھیاں دے راہی جہد آپ جی دے داسریاں دا بھی حصہ انہیں پوایا تے سیوا لئی. یہ گل آکھی گئی پنجاب اندر کہ دل کردا ہے گرو دے اس سکھ دے کول 10,000 گڈا سی تے 20,000 ٹگا سی. گرو مہاراج جی نے آپ دے خالصے نوں بڑیاں برکتاں بخشیاں نے. جے کچھ نہیں تے 10,000 کار جلوس وچ شامل ہونی چاہیے تو اس جلوس اندر اتنے وہیکل بھی شامل ہوئے. تمتان صاحب ڈیرا ہویا ایک مہان دیوان سجیا. علاقے دے بندیاں نوں یاد سی کہ ساڈے وڈے وڈیریاں نے 300 سال پہلا شہید گرو دے سامنے ਤਰਲਾ ਲਿਆ ਸੀ ਕਿ ਸਾਡੇ ਇਲਾਕੇ 'ਚ ਪਾਣੀ ਵੀ ਨਹੀਂ ਹੁੰਦਾ, ਮਹਾਰਾਜ ਨੇ ਖੂਹ ਲਵਾ ਦਿੱਤੇ, ਪਰ ਦੁੱਧ ਵੀ ਨਹੀਂ ਹੁੰਦਾ। ਗੁਰੂ ਨੇ ਗੁਰੂ ਕੀ ਗੋਲਕ 'ਚੋਂ 101 ਗਊ ਲੈ ਕੇ ਵੰਡ ਦਿੱਤੀ ਅਤੇ ਅੱਜ ਤੱਕ ਲਹਿਰ ਬਹਿਰ ਹੈ। ਉਹਨਾਂ ਨੇ 50,000 ਜਲੂਸ ਸ਼ਾਮ ਨਹਾਉਣ ਵਾਲੇ ਸਿੱਖਾਂ ਨੂੰ ਦੁੱਧ ਵੀ ਛਕਾਇਆ ਅਤੇ ਦੁੱਧ ਨਾਲ ਹੱਥ ਧੋਆਏ ਸਾਰੇ ਜਲੂਸ ਦੇ, ਸ਼ੁਕਰ ਕੀਤਾ। ਇਉਂ ਗੁਰੂ ਨੂੰ ਅਕੀਦਤ ਭੇਂਟ ਕੀਤੀ ਅਤੇ ਹੋਰ ਬੇਅੰਤ ਗੱਲਾਂ ਹੋਈਆਂ। ਕਹਿਣ ਦਾ ਭਾਵ ਹੈ, ਗੁਰੂ ਤੇਗ ਬਹਾਦਰ ਮਹਾਰਾਜ ਇਉਂ ਚੱਲਦੇ ਚਲਾਉਂਦੇ ਸਿੱਧੇ ਆਗਰੇ ਪਹੁੰਚ ਗਏ। ਉਜਾੜ ਵਿੱਚ ਆਪ ਜੀ ਦੇ ਨਾਲ ਕੁਝ ਸਿੱਖ ਸਨ, ਸ਼ਾਮਿਲ ਸਨ। ਮਹਾਰਾਜ ਨੇ ਇੱਕ ਭੇਡਾਂ ਚਾਰਨ ਵਾਲੇ ਗਡਰੀਏ ਨੂੰ ਕੋਲ ਬੁਲਾਇਆ, ਬੱਚੇ ਨੂੰ ਕੋਲ ਬੁਲਾਇਆ। ਯਾਦ ਰਹੇ, ਇਹਦੀ ਇੱਕ ਮੁਟਿਆਰ ਧੀ ਹੈ ਅਤੇ ਬੱਕਰੀਆਂ ਚਾਰ ਕੇ ਗੁਜ਼ਾਰਾ ਕਰਦਾ ਹੈ। ਇਹਨੇ ਵੀ ਇਹ ਐਲਾਨ ਸੁਣਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਦਾ ਆਰਡੀਨੈਂਸ ਜਾਰੀ ਹੋਇਆ, ਅਤੇ ਉਦੋਂ ਦਿੱਲੀ ਵੀ ਦਾਰੁਲ ਸਲਤਨਤ ਹੈ, ਰਾਜਧਾਨੀ ਹੈ, ਅਤੇ ਇਉਂ ਅੱਧਾ ਖਬਰ ਆ ਆਗਰਾ ਵੀ ਰਾਜਧਾਨੀ ਸੀ। ਗੁਰੂ ਸਾਹਿਬ ਜੀ ਸਿੱਧੇ ਆਗਰੇ ਨੂੰ ਜਾਂਦੇ ਨੇ, ਤੋ ਮਹਾਰਾਜ ਇੱਥੇ ਬੈਠ ਗਏ। ਇਸ ਗਡਰੀਏ ਦੇ ਦਿਲ ਵਿੱਚ ਆਇਆ ਕਰੇ ਆਪਦੇ ਘਰਵਾਲੀ ਨੂੰ ਆਖੇ, ਸੁਣਿਆ ਹੈ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਹੈ ਜੇ ਕੋਈ ਬਾਗੀ ਗੁਰੂ ਨੂੰ ਗ੍ਰਿਫਤਾਰ ਕਰਾ ਦੇਵੇ ਤਾਂ 10,000 ਰੁਪਇਆ ਉਹਨੂੰ ਮਿਲੇਗਾ। ਮੇਰੇ ਤੋਂ ਕਮਾਈ ਤਾਂ ਹੋ ਨਹੀਂ ਸਕੇਗੀ ਇੰਨੀ, ਜੇ ਬੱਕਰੀਆਂ ਵੇਚਦਾ ਹਾਂ ਤਾਂ ਕਿਰਤ ਬੰਦ ਹੁੰਦੀ ਹੈ, ਪਰ ਮੇਰੇ ਦਿਲ ਵਿੱਚ ਆਉਂਦਾ ਹੈ ਜੇ ਕਿਤੇ ਮੈਂ ਗ੍ਰਿਫਤਾਰ ਕਰਾਵਾਂ ਅਤੇ 10,000 ਰੁਪਇਆ ਮਿਲ ਜਾਏ ਅਤੇ ਮੈਂ ਆਪਣਾ ਕਾਰਜ ਇਹ ਬੱਚੀ ਦੀ ਸ਼ਾਦੀ ਰਚ ਲਵਾਂ ਜਾਂ ਹੋਰ ਕਈ ਰੁਕੇ ਹੋਏ ਕੰਮ ਕਰ ਲਵਾਂ। ਇਉਂ ਦਿਲਾਂ ਦੇ ਮਹਿਰਮ ਪਰਉਪਕਾਰੀ ਗੁਰੂ ਅਨੰਦਪੁਰ ਸਾਹਿਬ ਤੋਂ ਚੱਲਦੇ ਚਲਾਉਂਦੇ ਆਗਰੇ ਦੀ ਉਜਾੜ ਵਿੱਚ ਚਲੇ ਗਏ। ਉਹਨੂੰ ਕੋਲ ਬੁਲਾ ਕੇ ਆਖਣ ਲੱਗੇ, ਅਸੀਂ ਭੁੱਖੇ ਹਾਂ, ਆਹ ਲੈ ਮੇਰੀ ਇੱਕ ਛਾਪ ਜਿਹਦੇ ਵਿੱਚ ਨਗ ਪਿਆ ਹੋਇਆ ਸੀ, ਆਹ ਲੈ ਮੇਰਾ ਛਾਲ ਚਾਦਰਾ, ਬਾਜ਼ਾਰ ਤੋਂ ਜਾ ਕੇ ਮਿਠਾਈ ਲਿਆ, ਮੈਂ ਅਤੇ ਮੇਰੇ ਸਾਥੀ ਸਿੱਖ ਭੁੱਖੇ ਹਾਂ। ਇਹਨੇ ਕਿਹਾ, ਤੁਸੀਂ ਕੌਣ ਹੋ? ਆਖਣ ਲੱਗੇ, ਜਿਸ ਵੇਲੇ ਵਾਪਸ ਆਏਗਾ ਫਿਰ ਦੱਸਾਂਗੇ ਕੌਣ। ਇਹ ਬਾਜ਼ਾਰ 'ਚ ਜਾਂਦਾ ਹੈ, ਮੁੰਦਰੀ ਦੇ ਕੇ ਹਲਵਾਈ ਨੂੰ ਆਉਂਦਾ ਹੈ, ਇਸ ਮੁੰਦਰੀ ਦੇ ਵਜ਼ਾਨੇ ਅੰਦਰ, ਇਸ ਚਾਦਰੇ ਅੰਦਰ ਮੈਨੂੰ ਮਿਠਾਈ ਪਾ ਦੇ। ਉਹਨੇ ਵੇਖਿਆ ਚਾਦਰਾ ਕੋਈ ਸਾਧਾਰਨ ਬੰਦੇ ਦਾ ਨਹੀਂ, ਇਹ ਤਾਂ ਕਿਸੇ ਸ਼ਹਿਨਸ਼ਾਹ ਦਾ ਜਾਪਦਾ ਹੈ। ਮੁੰਦਰੀ ਮੈਂ ਜ਼ਿੰਦਗੀ ਅੰਦਰ ਐਸਾ ਨਗ ਨਹੀਂ ਵੇਖਿਆ, ਤੂੰ ਕਿੱਥੋਂ ਲਿਆਇਆ ਹੈ? ਇਹ ਬੋਲੇ ਕੋਈ ਨਾ, ਮੈਂ ਕਿਤਿਓਂ ਵੀ ਲਿਆਇਆ ਹੋਵਾਂਗਾ। ਯਾਦ ਰਹੇ, ਜਿਸ ਵੇਲੇ ਮਹਾਰਾਜ ਦਾ ਹੁਕਮ ਮੰਨ ਕੇ, ਇਹਨੂੰ ਨਹੀਂ ਪਤਾ ਕੌਣ ਹੈ, ਪਰ ਰੋਜ਼ ਇਹ ਤਰਲਾ ਲੈਂਦਾ ਹੈ ਕਿ ਜੇ ਮੈਂ ਗ੍ਰਿਫਤਾਰ ਕਰਾ ਦਵਾਂ, ਉਹ ਜਾਣੋ ਜੇ ਗ੍ਰਿਫਤਾਰ ਕਰਾਉਣ ਵਾਲੇ ਨੂੰ 10,000 ਮਿਲਦਾ ਹੈ, ਜੇ ਮੈਂ 10 ਪਾ ਦਵਾਂ ਤਾਂ ਮੈਨੂੰ 1,000 ਹੀ ਮਿਲ ਜਾਏ। ਇੱਦਾਂ ਦੀਆਂ ਗਣਤੀਆਂ ਗਿਣਦਾ ਹੈ, ਗਿੱਟੀਆਂ ਗਿਣਦਾ ਹੈ। ਇਹਨੇ ਕਿਹਾ, ਗੁਰੂ ਮਹਾਰਾਜ ਦੇ ਕੋਲੋਂ ਤੁਰਨ ਲੱਗਾ, ਕਹਿਣ ਲੱਗਾ, ਮੈਂ ਗਰੀਬ ਹਾਂ, ਮੈਂ ਤੁਹਾਡਾ ਕੰਮ ਤਾਂ ਕਰ ਦੇਵਾਂਗਾ, ਪਰ ਮੇਰੀਆਂ ਬੱਕਰੀਆਂ ਭੇਡਾਂ ਦੀ ਕੌਣ ਨਿਗਾਹਬਾਨੀ ਕਰੇਗਾ? ਮਹਾਰਾਜ ਨੇ ਆਪਣੇ ਸਿੱਖਾਂ ਵੱਲ ਵੀ ਆਖਿਆ ਕਿ ਇਹ ਵੀ ਵੇਖ ਸਕਦੇ ਨੇ, ਪਰ ਚੂੰਕਿ ਮੈਂ ਤੇਰੇ ਤੋਂ ਕੰਮ ਲੈ ਰਿਹਾ ਹਾਂ, ਮੈਂ ਨਿਗਾਹਬਾਨ ਹਾਂ ਤੇਰੇ ਮਾਲ ਦਾ, ਸੋਹਣਿਆ ਮੈਂ ਨਿਗਾਹਬਾਨ ਹਾਂ, ਅਤੇ ਗੁਰੂ ਤਾਂ ਸਾਰੇ ਹਿੰਦੁਸਤਾਨ ਦਾ ਨਹੀਂ, ਸਾਰੀ ਦੁਨੀਆ ਦੇ ਦੁਖਿਆਰਿਆਂ ਦਾ ਨਿਗਾਹਬਾਨ ਬਣ ਕੇ ਗਿਆ ਹੈ। ਕਹਿੰਦੇ ਨੇ, ਹਲਵਾਈ ਨੇ ਕੋਤਵਾਲ ਨੂੰ ਖਬਰ ਦਿੱਤੀ ਕਿ ਮੇਰੇ ਕੋਲ ਇੱਕ ਬੰਦਾ ਆਇਆ ਹੈ ਜਿਹਨੇ ਆਹ ਚੀਜ਼ਾਂ ਦੇ ਕੇ ਕਿਹਾ ਮਿਠਾਈ ਦੇ ਦਿਓ। ਕੋਤਵਾਲ ਕੁਝ ਸਿਪਾਹੀ ਲੈ ਕੇ ਆਉਂਦਾ ਹੈ, ਗਡਰੀਏ ਨੂੰ ਫੜ ਲੈਂਦਾ ਹੈ, ਕਿੱਥੋਂ ਲਈਆਂ ਨੇ ਉਹ ਤੋਂ ਦੱਸ ਪੈਂਦੀ ਹੈ, ਤੇ ਆਗਰੇ ਦੀ ਪੁਲਿਸ ਗਡਰੀਏ ਦੇ ਨਾਲ ਰਲ ਕੇ ਉਸ ਥਾਂ 'ਤੇ ਆਉਂਦੀ ਹੈ ਜਿੱਥੇ ਗੁਰੂ ਆਪਣੇ ਸਿੱਖਾਂ ਨਾਲ ਬੈਠਾ। ਸਤਸੰਗਤ ਜੀ, ਪੁਲਿਸ ਨੂੰ ਆਪਣੀ ਵੱਲ ਆਉਂਦਿਆਂ ਵੇਖ ਕੇ ਗੁਰਸਿੱਖਾਂ ਆਖਿਆ, ਮਹਾਰਾਜ ਸਿਪਾਹੀ ਆ ਰਹੇ ਨੇ ਇੱਧਰ ਨੂੰ। ਸਤਿਗੁਰਾਂ ਕਿਹਾ ਹੈ ਅਕਾਲ ਪੁਰਖ ਦਾ ਜੋਜ ਹੈ, ਹੁਕਮ ਵਿੱਚ ਹੀ ਆ ਰਹੇ ਨੇ। ਬਾਬਰ ਕੇ ਵੀ ਹੁਕਮ ਵਿੱਚ ਨੇ, ਬਾਬੇ ਕੇ ਵੀ ਹੁਕਮ ਵਿੱਚ ਹੀ ਨੇ। ਬਾਬਰ ਕੇ ਬਾਬੇ ਕੇ ਦੋ ਆਪ ਕੀਏ ਪਰਮੇਸ਼ਰ ਸੋ, ਇਹ ਸਭ ਕੁਛ ਹੁਕਮ ਵਿੱਚ ਹੈ, ਤੁਸੀਂ ਕੀਰਤਨ ਕਰੋ। ਮਹਾਰਾਜ ਉਸ ਵੇਲੇ ਇਹੀ ਉਹ ਤੁਕ ਪੜਨ ਲੱਗ ਪਏ, ਹੇ ਪਰਮਾਤਮਾ ਮੇਰੇ ਦੁਖਿਆਰੇ ਦੇਸ਼ ਦੀ ਪੈਜ ਰੱਖ। ਤੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਲਈ ਇਹ ਅਰਦਾਸ ਹੋ ਰਹੀ ਹੈ, ਤੇ ਗੁਰੂ ਤੇਗ ਬਹਾਦਰ ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ ਮੈਂ ਤੇਰੇ ਪ੍ਰਵਾਸੇ ਇੱਕ ਜ਼ਾਲਮ ਸਾਮਰਾਜ ਦੇ ਨਾਲ ਟਕਰਾਉਣ ਵਾਸਤੇ ਆਇਆ ਹਾਂ, ਸਬਰ ਜਬਰ ਦੇ ਨਾਲ ਟਕਰਾਉਣ ਲਈ ਆਇਆ ਹੈ, ਰੂਹਾਨੀਅਤ ਸ਼ੈਤਾਨੀਅਤ ਨੂੰ ਚੈਲੰਜ ਕਰਨ ਵਾਸਤੇ ਆਈ ਹੈ। ਹੇ ਅਕਾਲ ਪੁਰਖ, ਤੂੰ ਹੀ ਪੈਜ ਰੱਖਣੀ ਹੈ। ਕਿਵੇਂ?
ਹਰ ਤੂੰ
ਰਾਖ ਲੈ ਪਤ ਮੇਰੀ, ਹਰ ਤੂੰ ਰਾਖ ਲੈ ਪਤ ਮੇਰੀ।
ਜਾਂ ਗ੍ਰਿਫਤਾਰ ਹੋ ਕੇ ਦਿੱਲੀ ਆ ਜਾਂਦੇ ਨੇ। 1400 ਘੋੜ ਸਵਾਰ ਨੇਜ਼ਿਆਂ ਦੀਆਂ ਨੋਕਾਂ ਦੇ ਅੱਗੇ ਲਗਾ ਕੇ, ਤਲਵਾਰਾਂ ਸੂਤ ਕੇ, ਪਹਿਰੇ ਦੇ ਨਾਲ, ਸਖਤ ਪਹਿਰੇ ਨਾਲ ਹਜ਼ੂਰ ਨੂੰ ਆਗਰੇ ਤੋਂ ਦਿੱਲੀ ਲਿਆਂਦਾ, ਜਿੱਥੇ ਸਤਿਗੁਰੂ ਜੀ ਸਿੱਖਾਂ ਸਮੇਤ ਗ੍ਰਿਫਤਾਰ ਹੋਏ। ਉੱਥੇ ਆਗਰੇ ਵਿੱਚ ਹੁਣ ਵੀ ਗੁਰਦੁਆਰਾ ਸੁਸ਼ੋਭਿਤ ਹੈ, ਇਤਫਾਕ ਬਣੇ ਅਤੇ ਦਰਸ਼ਨ ਕਰਨ ਵਾਲੀ ਬਾਤ ਹੈ। ਤੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦਿੱਲੀ ਆ ਜਾਂਦੇ ਨੇ, ਪਰ ਗੁਰੂ ਸਾਹਿਬ ਜੀ ਨੇ ਕੋਤਵਾਲ ਨੂੰ ਆਖਿਆ ਕਿ ਮੈਨੂੰ ਇਸ ਗਰੀਬ ਗਡਰੀਏ ਨੇ ਤੁਹਾਨੂੰ ਦੱਸ ਪਾਈ ਹੈ, ਤੁਸਾਂ ਆਰਡੀਨੈਂਸ ਜਾਰੀ ਕੀਤਾ ਹੈ, ਹੁਕਮ ਸਾਦਰ ਕੀਤਾ ਹੋਇਆ, ਜੋ ਗੁਰੂ ਨੂੰ ਫੜਾਵੇ ਉਹਨੂੰ ਇੰਨਾ ਇਨਾਮ ਦਿੱਤਾ ਜਾਏਗਾ, ਤੋ ਤੁਸਾਂ ਆਪਣਾ ਕਿਹਾ ਪੂਰਾ ਕਰੋ, ਇਹਨੂੰ ਇਨਾਮ ਦਿਓ ਪਹਿਲੇ। ਤੋ ਪਰਉਪਕਾਰੀ ਗੁਰੂ ਆਖਰੀ ਦਮਾਂ ਤੱਕ ਵੀ ਬੇਕਸਾਂ ਦਾ ਯਾਰ ਬਣਿਆ ਹੋਇਆ ਹੈ। ਸਤਿ ਸੰਗਤ ਜੀ, ਆਪ ਜੀ ਦਿੱਲੀ ਆਉਂਦੇ ਨੇ, ਕੋਤਵਾਲੀ ਅੰਦਰ ਆਪ ਜੀ ਨੂੰ ਵੱਖਰਾ ਬੰਦ ਕੀਤਾ ਜਾਂਦਾ ਹੈ। ਆਪ ਜੀ ਦੇ ਸਾਥੀ 5 ਸਿੱਖ, ਭਾਈ ਦਿਆਲਾ ਜੀ, ਦਿਆਲਦਾਸ ਜੀ, ਜੋ ਪੁਰਾਣੇ ਗੁਰੂ ਸਾਹਿਬ ਜੀ ਦੇ ਨਾਲ ਅਤੇ ਗੁਰੂ ਮਹਾਰਾਜ ਉਹਨਾਂ ਨੂੰ ਭਾਈਆ ਜੀ ਕਿਹਾ ਕਰਦੇ ਸਨ, ਭਾਈ ਦਿਆਲਦਾਸ ਜੀ, ਭਾਈ ਊਦਾ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਚੀਮਾ ਜੀ ਗੁਰੂ ਸਾਹਿਬ ਜੀ ਦੇ ਨਾਲ ਗ੍ਰਿਫਤਾਰ ਹੋ ਜਾਂਦੇ ਨੇ। ਤੋ ਸੱਚੇ ਪਾਤਸ਼ਾਹ ਨੂੰ ਬੜੇ ਹੀ ਕਸ਼ਟ ਦਿੱਤੇ ਗਏ, ਭੁੱਖੇ ਰੱਖਿਆ ਗਿਆ। ਜਿਸ ਗੁਰੂ ਦੇ ਲੰਗਰ ਵਿੱਚੋਂ ਕਦੀ ਕੋਈ ਭੁੱਖਾ ਨਹੀਂ ਜਾਂਦਾ, ਉਸ ਗੁਰੂ ਨੂੰ ਉਹਦੇ ਸਾਥੀਆਂ ਸਮੇਤ ਭੁੱਖੇ ਰੱਖਿਆ ਗਿਆ, ਪਿਆਸੇ ਰੱਖਿਆ ਗਿਆ, ਉਨੀਂਦਰੇ ਨਿੰਦਰਾਵਲੇ ਰੱਖਿਆ ਗਿਆ। ਕਈ ਗੱਲਾਂ ਹੋਈਆਂ, ਮਹਾਰਾਜ ਉਹਨਾਂ ਦਾ ਭਲਾ ਜਵਾਬ ਦਿੰਦੇ ਰਹੇ। ਸਤਿ ਸੰਗਤ ਜੀ, ਆਖਰ ਚਾਂਦਨੀ ਚੌਕ ਅੰਦਰ ਇੱਕ ਪਿੰਜਰਾ ਡਾਹਿਆ ਗਿਆ, ਲੋਹੇ ਦਾ ਪਿੰਜਰਾ, ਜੋ ਬੜੀ ਖਾਸ ਨਿਗਾਹਬਾਨੀ ਦੇ ਨਾਲ ਘੜਿਆ ਗਿਆ, ਅਤੇ ਪਿੰਜਰੇ ਦੇ ਅੰਦਰ ਵਰਨੇ ਕਿਲ ਠੋਕੇ ਗਏ। ਪਿੰਜਰੇ ਦੀ ਛੱਤ ਉਚੇਚੇ ਤੌਰ 'ਤੇ ਨੀਵੀਂ ਰੱਖੀ ਗਈ, ਕਿਉਂਕਿ ਇਸ ਪਿੰਜਰੇ ਅੰਦਰ ਜਿਹਨੂੰ ਦਾਖਲ ਕਰਨਾ ਹੈ ਉਹਦਾ ਕੱਦ ਬੜਾ ਲੰਬਾ ਹੈ। ਗੁਰੂ ਦਾ ਕੱਦ ਆਪ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਵਾਂਗ ਬੜਾ ਹੀ ਲੰਬਾ ਹੈ, ਅਤੇ ਸਰੀਰ ਬੜਾ ਹੀ ਖੁੱਲ੍ਹਾ ਹੈ। ਇਤਿਹਾਸ ਅੰਦਰ ਇਹ ਗੱਲ ਲਿਖੀ ਹੋਈ ਹੈ, ਸੰਪਿਤ ਕੇ ਦੀਰਘ ਡੀਲੋ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਦੇ ਇਸ 5ਵੇਂ ਪੁੱਤਰ ਦੀ ਸ਼ਾਨ ਜਾਂ ਸਾਖਤ ਜਾਂ ਘਾਟ ਸਰੀਰ ਦੀ ਕੈਸੀ ਹੈ, ਸੰਪਿਤ ਕੇ ਪਿਤਾ ਵਾਂਗ, ਸੰਪਿਤ ਕੇ ਦੀਰਘ ਡੀਲੋ, ਮੁਖ ਮੰਡਲ ਚੰਦ ਸੁਸ਼ੀਲੋ, ਜੁਤ ਕੰਧ ਉਤੰਗ ਸੁਹਾਏ। ਕੰਧੇ ਬੜੇ ਉੱਚੇ ਨੇ, ਜੁਤ ਕੰਧ ਉਤੰਗ ਸੁਹਾਏ, ਮੁਖ ਮੰਦ ਮੰਦ ਸ਼ਬ ਛਾਏ। ਤੋ ਗੁਰੂ ਸਾਹਿਬ ਜੀ ਦਾ ਕੱਦ ਬੜਾ ਸਰੀਰ ਖੁੱਲ੍ਹਾ ਅਤੇ ਕੱਦ ਬੜਾ ਲੰਬਾ ਸੀ, ਅਤੇ ਉਚੇਚੇ ਤੌਰ 'ਤੇ ਪਿੰਜਰੇ ਦੀ ਛੱਤ ਨੀਵੀਂ ਰੱਖੀ ਗਈ ਕਿ ਗੁਰੂ ਪਿੰਜਰੇ ਵਿੱਚ ਸਿੱਧਾ ਖਲੋ ਵੀ ਨਾ ਸਕੇ। ਤੋ ਸਤਿ ਸੰਗਤ ਜੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕੋਤਵਾਲੀ ਵਿੱਚ ਹੀ ਹਾਲੇ ਕੀਤੇ ਜਾ ਸਕਦੇ ਨੇ। ਤੋ ਕੱਲ੍ਹ ਹੁਣ ਇਸ ਤੋਂ ਅੱਗੇ ਚੱਲਿਆ ਜਾਏਗਾ, ਗੁਰੂ ਮਹਾਰਾਜ ਦਾ ਕੱਲ੍ਹ ਦਾ ਸਾਕਾ ਜੋ ਹੈ ਉਹ ਜ਼ਰਾ ਅਸਾਂ ਸਾਰੇ ਰਲ ਕੇ ਬੜੀ ਸ਼ਰਧਾ ਨਾਲ, ਕਾਇਆ ਪਾਵਾਂ ਇੱਥੇ ਬੈਠੀ ਰਹੇ ਪਰ ਅੰਦਰਲਾ ਉੱਥੇ ਜਾਵੇ ਤਾਂ ਆਨੰਦ ਆਵੇਗਾ। ਗੁਰੂ ਸਾਹਿਬ ਜੀ ਇਉਂ ਦੁੱਖਾਂ ਦੇ ਮੂੰਹ ਵਿੱਚ ਨੇ, ਭੁੱਖਾਂ ਦੇ ਮੂੰਹ ਵਿੱਚ ਨੇ, ਆਪਣੇ ਸਾਥੀਆਂ ਸਮੇਤ ਜੇਲ੍ਹ ਵਿੱਚ ਪਏ ਹੋਏ ਨੇ, ਪਰ ਅਡੋਲ ਚਿੱਤ ਹੈ, ਪੂਰਨ ਪੁਰਖ ਨਹੀਂ ਡੋਲਾਂ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹਰ ਪੈ ਨੇ ਜਾ ਕੇ ਕੰਚਨ ਮਾਟੀ ਮਾਨੇ। ਇਉਂ ਬੁਲੰਦੀਆਂ ਸੁਰਤ ਦੀਆਂ ਉਚਾਈਆਂ ਦੇ ਨਾਲ ਜੇਲ੍ਹ ਵਿੱਚ ਪਏ ਹੋਏ ਨੇ। ਕੱਲ੍ਹ ਸੱਚੇ ਪਾਤਸ਼ਾਹ ਦੀ ਗੁਫ਼ਤਗੂ ਸ਼ਾਹੀ ਕਾਜ਼ੀ ਨਾਲ ਹੋਵੇਗੀ, ਅਤੇ ਕਾਜ਼ੀ ਆਪ ਜੀ ਨੂੰ ਕੁਛ ਗੱਲਾਂ ਆਖੇਗਾ, ਉਹ ਕੱਲ੍ਹ ਦੇ ਦੀਵਾਨ ਵਿੱਚ, ਕੱਲ੍ਹ ਦੇ ਪ੍ਰੋਗਰਾਮ ਵਿੱਚ ਆਵਣਗੀਆਂ। ਤੋ ਹੁਣ ਸਮਾਂ ਹੋ ਗਿਆ ਹੈ, ਆਪ ਦਾ ਧੰਨਵਾਦ ਹੈ ਜੋ ਦਿਨ ਵਿੱਚ ਕਿਰਤ ਵਿੱਚ ਮਸ਼ਗੂਲ ਰਹਿੰਦੇ ਹੋ ਅਤੇ ਇਸ ਵੇਲੇ ਵੀ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਜੁੜਦੇ ਹੋ, ਅਤੇ ਆਪ ਦੀ ਜੁੜਤਾ ਦਾ ਰਿਫਲੈਕਸ਼ਨ ਦਾਸਰਿਆਂ ਨੂੰ ਬਖਸ਼ ਕੇ ਖਿਦਮਤ ਲੈਂਦੇ ਹੋ, ਸੇਵਾ ਲੈਂਦੇ ਹੋ।